ਸੰਗਤ ਜੀਓ, ਆਓ ਸਭ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀ ਚੁਕਾਈਏ, ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਸਤਿਗੁਰੂ ਦੀ ਰਹਿਮਤ ਹੈ, ਕਿਰਪਾ ਹੈ ਕਿ ਐਸੇ ਸਮੇਂ ਦੇ ਅੰਦਰ ਇਹ ਸ਼ਿਵ ਸਲਾਹ ਦੀਆਂ ਘੜੀਆਂ, ਸਤਸੰਗਤ ਦੀਆਂ ਘੜੀਆਂ ਸਾਨੂੰ ਪ੍ਰਾਪਤ ਹੋ ਰਹੀਆਂ ਨੇ। आप जी दूरों नेड़ियों चल के संसार धंधों का त्याग करके गुरु प्यार विच इत्थे पहुंचे। ये जो समा है ये लेखे विच है। जिस वेले तो ही साडे अंदर ऐसे शुभ ख्याल प्रकट हुंदे ने, उस वेले तो ही फल मिलना शुरू हो जाता है। की फल मिलता है? साडा जेड़ा मन है उसकी मैल उतरनी शुरू हो जाती है। दूसरे पासे जे किसी ने सिनेमे विच जाना है जा डांसा देखन जाना है, ऐसी जगह जिथे माड़े गीत गाए जाते, जिस वे मनुख उस उत्थे जान वास्ते तैयारी करदे, अंदर माड़े ख्याल फुरने चलते ने, मन दे अंदर मैल पैनी शुरू हो जाती है। सो इस करके जिन्हां दे अंदर गुरु का प्यार है, जिस वेले तो ही ये ख्याल ऐसे अंदर आते ने कि असी धन गुरु ग्रंथ साहिब महाराज की शरण विच जाना है, गुरु बाबा जी दे बाणी दे कीर्तन कथा श्रवण करनी है, सेवा करनी है, उस वेले तो ही फल मिलना शुरू हो जाता है, भाव साडे मन की मैल उतरनी शुरू हो जाती है। और मन की जिहड़ी बेचैनी है वो खत्म होके मन शांत होना शुरू हो जाता है। तीन लोग चौदह भवन के अंदर सब तो जिहड़ा वड्डा सुख है वो मन की शांति मनिया गया। मन शांत किवें हुंदा? संसार के पदार्थां नाल कदी मन शांत नहीं होया करता। मन शांत हुंदा नाम दे नाल, सुंदर सेज अनेक सुख रस भोगन पूरे, ग्रह सोयन चंदन सुगंध लाए मोती हीरे, मन इच्छे सुख मानदा किशनाए वसूरे, सो प्रभ चित न आवई विष्टा के कीरे, बिन हर नाम न शांत होए कित बिद मन तीरे। संसार पदार्थ ज्यों ज्यों मनुख नूं मिलदे है त्यों त्यों होर परेशानियां वधदियां ने, आसा चिंता तृष्णा ये चीजा दुखदायक ये अपने इस नूं परेशान करदियां ने। ज्यों पावक इधर नहीं त्रापै बिन हर कहां अघाई। सो मन शांत हुंदा नाम दे नाल, नाम दी जिहड़ी प्राप्ति है वो सतगुरु तो हुंदी है। पिछले दवाना विच बेनती कीती गई है कि नाम दी प्राप्ति किस नूं कहिंदे ने। सो समरथ गुरु दी शरण विच आके जो सानू सतगुरु तो उपदेश मिलदा है, उस गुरमंत्र का सिमरन करना है। ਜਦੋਂ ਅਸੀਂ ਸਮਰੱਥ ਗੁਰੂ ਦੇ ਲੜ ਲੱਗ ਗਏ, ਸਮਰੱਥ ਗੁਰੂ ਤੋਂ ਬਖਸ਼ਿਸ਼ ਹੋ ਗਈ ਸਾਨੂੰ ਗੁਰਮੰਤਰ ਦੀ, ਔਰ ਅਸੀਂ ਉਸ ਗੁਰਮੰਤਰ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਹੋਏਗਾ ਕਿ ਇਹੋ ਭਵਜਲ ਜਗਤ ਸੰਸਾਰ ਹੈ, ਗੁਰਬੋਇਥ ਨਾਮ ਤਰਾਏ, ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ। ਸੋ ਜੋ ਸਮਰੱਥ ਗੁਰੂ ਹੈ ਨਾ, ਜਿਹੜਾ ਸਮਰੱਥ ਗੁਰੂ ਦੀ ਸ਼ਰਨ ਵਿੱਚ ਆ ਗਿਆ, ਹੁਕਮੀ ਬੰਦਾ ਬਣ ਗਿਆ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਜਿਸ ਨੇ ਆਪਣੇ ਆਪ ਨੂੰ ਗੁਰੂ ਅੱਗੇ ਸਰੈਂਡਰ ਕਰ ਦਿੱਤਾ, ਫੇਰ ਸਤਿਗੁਰ ਦੀ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਇਹ ਸੰਸਾਰ ਰੂਪੀ ਸਮੁੰਦਰ ਤੋਂ, ਸੰਸਾਰ ਸਾਗਰ ਤੋਂ ਸਹਿਜ ਨਾਲ ਹੀ ਸਤਿਗੁਰ ਦੀ ਕਿਰਪਾ ਨਾਲ ਇਹ ਜੀਵ ਜਿਹੜਾ ਹੈ ਇਸ ਪ੍ਰਕਾਰ ਪਾਰ ਹੋ ਜਾਂਦਾ ਹੈ। ਗੁਰਪੂਰਾ ਪਾਰ ਲੰਘਾਏ, ਗੁਰਪੂਰਾ ਪਾਰ ਲੰਘਾਏ, ਪੂਰਾ ਪਾਰ ਲੰਘਾਏ, ਗੁਰਪੂਰਾ ਪਾਰ ਲੰਘਾਏ, ਪੂਰਾ ਪਾਠ ਲਗਾਏ, ਪੂਰਾ ਪਾਠ ਲਗਾਏ, ਪੂਰਾ ਪਾਠ ਲਗਾਏ, ਪੂਰਾ ਪਾਠ ਲਗਾਏ, ਪੂਰਾ ਪਾਰ ਲੰਘਾਏ, ਪੂਰਾ ਪਾਰ ਲੰਘਾਏ, ਪੂਰਾ ਪਾਰ ਲੰਘਾਏ, ਪੂਰਾ ਪਾਰ ਲੰਘਾਏ, ਸਤਿਗੁਰ ਪੁਰਖ ਹਰ ਧਿਆਏਂ ਦਾ, ਸਤ ਸੰਗਤ ਸਤਿਗੁਰ ਪਾਏ, ਸਤ ਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮਿਲਾਏ, ਇਹੋ ਭਵਜਲ ਜਗਤ ਸੰਸਾਰ ਹੈ, ਗੁਰ ਬੋਹਿਥ ਨਾਮ ਤਰਾਏ, ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਸਮਰੱਥ ਗੁਰੂ ਪਾਰ ਲੰਘਾਉਂਦਾ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਗਤ ਮੋਹੇ ਤਾਰ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਸੰਸਾਰ ਦਾ ਭਲਾ ਕਰ ਰਹੇ, ਭਾਵ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਵੇਲੇ ਆਪਣਾ ਨਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਰਖਾ ਹੈ। ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਗੁਰੂ ਚਰਨਾਂ ਵਿੱਚ ਆਉਂਦੀਆਂ, ਨਾਮ ਦੀਆਂ ਦਾਤਾਂ ਲੈ ਕੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਦੀਆਂ। ਅੱਜ ਪੰਚਮ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਸੰਗਤ ਬੈਠੀ ਹੈ। ਜੇ ਸੰਗਤ ਦੇ ਵਿੱਚ ਤਿੰਨ ਪ੍ਰੇਮੀ ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਭਾਈ ਫੇਰਣਾ ਜੀ, ਭਾਈ ਚੰਗਾ ਜੀ, ਭਾਈ ਜੇਠਾ ਜੀ ਕਰਕੇ ਆਉਂਦਾ, ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ ਕਿ ਸਾਨੂੰ ਕਿਸ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਅਸੀਂ ਦੇਖਦੇ ਹਾਂ ਕੋਈ ਰਾਮ ਨਾਮ ਦਾ ਸਿਮਰਨ ਕਰਦਾ ਹੈ, ਕੋਈ ਕ੍ਰਿਸ਼ਨ ਦਾ ਸਿਮਰਨ ਕਰਦਾ ਹੈ, ਕੋਈ ਘਨਸ਼ਾਮ ਦਾ ਸਿਮਰਨ ਕਰਦਾ ਹੈ, ਕੋਈ ਓਮ ਦਾ ਸਿਮਰਨ ਕਰਦਾ, ਕੋਈ ਸੋਹਮ ਦਾ ਸਿਮਰਨ ਕਰਦਾ, ਅੱਡ ਅੱਡ ਜਾਪ ਕਰਦੇ ਨੇ। ਸੋ ਸਾਡੇ ਤੇ ਕਿਰਪਾ ਕਰੋ, ਅਸੀਂ ਸਿਮਰਨ ਕਿਸ ਦਾ ਕਰੀਏ, ਕਿਸ ਨਾਮ ਦਾ ਕਰੀਏ। ਪੰਚਮ ਪਾਤਸ਼ਾਹ ਕਹਿਣ ਲੱਗੇ, ਪ੍ਰੇਮੀਓ ਦੇਖੋ, ਇੱਕ ਦਰਿਆ ਹੈ ਔਰ ਉਸ ਦਰਿਆ ਦੇ ਕਿਨਾਰੇ ਤੇ ਬੇੜੇ ਹਨ, ਬੇੜੀਆਂ ਕਹਿ ਦਈਏ ਜਾਂ ਬੇੜੇ ਕਹਿ ਦਈਏ। ਜਿਹੜਾ ਬੇੜੇ ਤੇ ਬੈਠ ਗਿਆ ਉਹ ਪਾਰ ਹੋ ਜਾਏਗਾ, ਜਿਹੜਾ ਬੈਠਿਆ ਹੀ ਨਹੀਂ ਉਹ ਕਿਵੇਂ ਪਾਰ ਹੋਏਗਾ। ਜਿਸ ਨੂੰ ਜੋ ਗੁਰੂ ਤੋਂ ਉਪਦੇਸ਼ ਮਿਲਿਆ, ਜਿਸ ਨੂੰ ਜੋ ਗੁਰੂ ਤੋਂ ਗੁਰਮੰਤਰ ਮਿਲਿਆ, ਉਸ ਨੂੰ ਉਸ ਦਾ ਸਿਮਰਨ ਕਰਨਾ ਚਾਹੀਦਾ, ਉਸ ਦਾ ਅਭਿਆਸ ਕਰਨਾ ਚਾਹੀਦਾ। ਬੇਅੰਤ ਨਾਮ ਹਨ ਉਸ ਪਰਮੇਸ਼ਰ ਦੇ ਵਾਹਿਗੁਰੂ ਦੇ, ਸਾਰੇ ਨਾਂ ਹੀ ਸਤਿਕਾਰਯੋਗ ਨੇ, ਪਰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਜਿਹੜਾ ਮਲਾਹ ਹੈ ਉਹ ਅੱਖਾਂ ਵਾਲਾ ਹੋਵੇ, ਉਹ ਪਾਰ ਲੰਘਾ ਸਕਦਾ ਹੋਵੇ। ਜੇ ਮਲਾਹ ਹੀ ਨੇਤਰਹੀਣ ਹੈ, ਮਲਾਹ ਵੀ ਡੁੱਬੇਗਾ, ਬੇੜਾ ਵੀ ਡੁੱਬੇਗਾ, ਸਵਾਰੀਆਂ ਵੀ ਡੁੱਬਣਗੀਆਂ। ਗੁਰੂ ਜਿਨ੍ਹਾਂ ਕੰਧਲਾ, ਸਿੱਖ ਵੀ ਅੰਧੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ ਨੇ ਤੇ ਝੂਠੋ ਝੂਠ ਬੁਲੇਨ। ਜੇ ਗਿਆਨ ਤੋਂ ਹੀਣਾ ਹੈ ਗੁਰੂ, ਉਹ ਕਿਵੇਂ ਪਾਰ ਲਾਏਗਾ। ਸੋ ਪੰਚਮ ਪਾਤਸ਼ਾਹ ਕਹਿੰਦੇ, ਦੇਖੋ ਜੋ ਉਪਦੇਸ਼ ਗੁਰੂ ਤੋਂ ਮਿਲਿਆ ਹੈ, ਭਾਵ ਜਿਸ ਨੂੰ ਆਪਣੇ ਗੁਰੂ ਤੋਂ ਜੋ ਗੁਰਮੰਤਰ ਮਿਲਿਆ, ਉਸ ਨੂੰ ਉਸਦਾ ਸਿਮਰ ਕਰਨਾ ਚਾਹੀਦਾ। ਪੰਚਮ ਪਾਤਸ਼ਾਹ ਕਹਿੰਦੇ, ਪ੍ਰੇਮੀਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਵਾਹਿਗੁਰੂ ਗੁਰਮੰਤਰ ਬਖਸ਼ਿਆ, ਇਸਦਾ ਮਤਲਬ ਕੀ ਹੈ ਕਿ ਜੋ ਗੁਰਸਿੱਖ ਹੈ, ਜਿਸ ਨੇ ਸਿੱਖੀ ਧਾਰਨ ਕੀਤੀ ਹੈ, ਉਸਨੇ ਜਿੱਥੇ ਸਭ ਨਾਲ ਪਿਆਰ ਕਰਨਾ, ਸਭ ਦਾ ਸਤਿਕਾਰ ਕਰਨਾ, ਉੱਥੇ ਉਸਨੇ ਜੋ ਸਤਿਗੁਰੂ ਤੋਂ ਵਾਹਿਗੁਰੂ ਗੁਰਮੰਤਰ ਮਿਲਿਆ ਉਹਦਾ ਜਾਪ ਕਰਨਾ, ਉਹਦਾ ਅਭਿਆਸ ਕਰਨਾ। ਸੋ ਸਾਨੂੰ ਵਿਸ਼ਵਾਸ ਜਿਹੜਾ ਹੈ ਉਹ ਵਾਹਿਗੁਰੂ ਗੁਰਮੰਤਰ ਤੇ ਚਾਹੀਦਾ। ਜੋ ਵਾਹਿਗੁਰੂ ਗੁਰਮੰਤਰ ਹੈ ਇਹ ਸਿਫਤੀ ਨਾਮ ਹੈ, ਬਾਕੀ ਕਿਰਤਮ ਨਾਮ ਨੇ। ਜਿਵੇਂ ਰਾਮ ਹੈ ਉਹਦੇ ਅਰਥ ਬਣਦੇ ਨੇ ਕਿ ਹਰ ਥਾਂ ਰਮਿਆ ਹੋਇਆ ਹੈ। ਗੋਪਾਲ ਹੈ ਸਾਰਿਆਂ ਨੂੰ ਪਾਲਣ ਵਾਲਾ ਹੈ, ਇਸ ਤਰ੍ਹਾਂ ਅਰਥ ਬਣਦੇ। ਜੋ ਵਾਹਿਗੁਰੂ ਨਾਮ ਹੈ ਇਹ ਸਿਫਤੀ ਨਾਮ ਹੈ, ਇਹਦੇ ਚ ਸਾਰੇ ਨਾਮ ਆ ਜਾਂਦੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਪ੍ਰਕਾਰ ਸਾਨੂੰ ਸੁਚੇਤ ਕੀਤਾ। ਆਪ ਜੀ ਫਰਮਾਨ ਕਰਦੇ ਨੇ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਇਹ ਸਿੱਖਾਂ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ। ਜੋ ਗੁਰਸਿੱਖ ਦਾ ਗੁਰਮੰਤਰ ਹੈ ਵਾਹਿਗੁਰੂ ਗੁਰਮੰਤਰ ਹੈ, ਇਹਦੇ ਜਪਣ ਨਾਲ ਇਹਦੇ ਸਿਮਰਨ ਕਰਨ ਨਾਲ ਕੀ ਹੋਏਗਾ? ਜਪ ਹਉਮੈ ਖੋਈ, ਉਹ ਜਿਹੜਾ ਸਭ ਤੋਂ ਵੱਡਾ ਰੋਗ ਹਉਮੈ ਦਾ ਹੈ ਨਾ, ਕਿਉਂਕਿ ਭਾਵੇਂ ਮਾਨਸਿਕ ਰੋਗ ਹੋਰ ਵੀ ਬਹੁਤ ਸਾਰੇ ਨੇ, ਪਰ ਸਭ ਤੋਂ ਵੱਡਾ ਰੋਗ ਜਿਹੜਾ ਹਉਮੈ ਦਾ ਮੰਨਿਆ ਗਿਆ। ਹਉਮੈ ਰੋਗ ਮਨੁੱਖ ਕੋ ਦੀਨਾ, ਕਹਿੰਦੇ ਉਹ ਦੂਰ ਹੋ ਜਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ, ਹਰ ਨਾਮੋ ਮੰਤਰ ਦੜਾਏਂ ਦਾ ਕੱਟੇ ਹਉਮੈ ਰੋਗ। ਪਿਆਰਿਓ, ਜਦੋਂ ਨਾਮ ਦ੍ਰਿੜ ਹੋ ਜਾਏਗਾ, ਅਸੀਂ ਨਾਮ ਦਾ ਅਭਿਆਸ ਕਰਾਂਗੇ, ਨਾਮ ਦਾ ਨਿਵਾਸ ਸਾਡੇ ਹਿਰਦੇ ਵਿੱਚ ਹੋ ਜਾਏਗਾ, ਉੱਥੇ ਹਉਮੈ ਨਹੀਂ ਰਹੇਗੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕੱਠਾ ਹੈ। ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ, ਜਿੱਥੇ ਹਉਮੈ ਉੱਥੇ ਨਾਮ ਨਹੀਂ। ਇੱਕ ਚੀਜ਼ ਰਹਿਣੀ ਹੈ, ਜਿੱਥੇ ਪ੍ਰਕਾਸ਼ ਹੈ ਉੱਥੇ ਹਨੇਰਾ ਨਹੀਂ, ਜਿੱਥੇ ਹਨੇਰਾ ਉੱਥੇ ਪ੍ਰਕਾਸ਼ ਨਹੀਂ। ਸੋ ਮਹਾਰੇ ਕਹਿੰਦੇ ਉਹ ਨਾਮ ਨੇ ਹਉਮੈ ਨੂੰ ਦੂਰ ਕਰਨਾ, ਔਰ ਕਿਹੜੇ ਨਾਮ ਤੇ ਭਰੋਸਾ ਲਿਆਉਣਾ? ਜੋ ਗੁਰੂ ਤੋਂ ਉਪਦੇਸ਼ ਮਿਲਿਆ। ਹੁਣ ਸਾਨੂੰ ਕੀ ਉਪਦੇਸ਼ ਮਿਲਦਾ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ। ਜਿਸ ਵੇਲੇ ਅੰਮ੍ਰਿਤ ਦੀ ਦਾਤ ਮਿਲਦੀ ਹੈ ਫਿਰ ਸਾਨੂੰ ਗੁਰਮੰਤਰ ਦੀ ਬਖਸ਼ਿਸ਼ ਹੁੰਦੀ ਹੈ। ਕਿਹੜਾ ਗੁਰਮੰਤਰ? ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਸੋ ਗੁਰਸਿੱਖ ਦਾ ਜਿਹੜਾ ਵਿਸ਼ਵਾਸ ਹੈ ਗੁਰੂ ਉਪਦੇਸ਼ ਉੱਤੇ ਹੋਣਾ ਚਾਹੀਦਾ। ਮਾਰ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪਏ। ਕਹਿੰਦੇ ਪਿਆਰਿਆ ਦੇਖੀ ਇੱਧਰ ਉੱਧਰ ਭਟਕੀ ਨਾ, ਸਮਰੱਥ ਗੁਰੂ ਦਾ ਉਪਦੇਸ਼ ਸੁਣਨਾ, ਸਮਰੱਥ ਗੁਰੂ ਦੇ ਲੜ ਲੱਗਣਾ। ਜਿਸ ਵੇਲੇ ਤੂੰ ਗੁਰੂ ਉਪਦੇਸ਼ ਦੀ ਕਮਾਈ ਕਰੇਗਾ, ਵੱਡੇ ਤੋਂ ਵੱਡੇ ਜਿਹੜੇ ਰੋਗ ਹਨ ਉਹ ਸਾਰੇ ਕੱਟੇ ਜਾਣਗੇ। ਕੱਟੇ ਹੋਮੈ ਰੋਗ ਪਾਤਸ਼ਾਹ ਕਹਿੰਦੇ ਪ੍ਰੇਮੀਓ ਠੀਕ ਹੈ, ਕੋਈ ਰਾਮ ਰਾਮ ਜਪਦਾ ਹੈ, ਕੋਈ ਕ੍ਰਿਸ਼ਨ ਜਪਦਾ ਹੈ, ਕੋਈ ਘਨਸ਼ਾਮ ਜਪਦਾ ਹੈ, ਕੋਈ ਓਮ ਦਾ ਜਾਪ ਕਰਦਾ ਹੈ, ਕੋਈ ਸੋਹਮ ਦਾ ਜਾਪ ਕਰਦਾ, ਪਰ ਜੋ ਉਪਦੇਸ਼ ਗੁਰੂ ਤੋਂ ਮਿਲਿਆ ਭਾਵ ਜੋ ਗੁਰਮੰਤਰ ਗੁਰੂ ਤੋਂ ਮਿਲਿਆ ਹੈ ਉਸਦਾ ਅਭਿਆਸ ਕਰਨਾ ਚਾਹੀਦਾ ਹੈ। ਗੁਰਸਿੱਖਾਂ ਦਾ ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ, ਇਸ ਕਰਕੇ ਇਹ ਸਿਫਤੀ ਨਾਮ ਹੈ। ਜਿਹੜਾ ਵੀ ਇਸ ਨੂੰ ਜਪ ਲੇਗਾ ਉਹ ਭਾਵ ਸਾਗਰ ਨੂੰ ਸਹਿਜ ਨਾਲ ਹੀ ਪਾਰ ਕਰ ਜਾਏਗਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਯੋਧਿਆ ਪਹੁੰਚਦੇ ਨੇ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਆਪ ਜੀ ਦੇ ਨਾਲ, ਬਹੁਤ ਸਾਰੇ ਸੰਗਤਾਈ ਪ੍ਰੇਮੀ ਆਏ, ਕੁਛ ਵਿਦਵਾਨ ਲੋਕ ਜਿਹੜੇ ਸਨ ਉਹ ਵੀ ਬੈਠੇ ਨੇ। ਵਿਚਾਰ ਹੋਈ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਇਹ ਜੋ ਅਯੁੱਧਿਆ ਨਗਰੀ ਹੈ ਇਹ ਦੋ ਵਾਰ ਬੈਕੁੰਠ ਧਾਮ ਚਲੀ ਗਈ। ਗੁਰੂ ਨਾਨਕ ਸਾਹਿਬ ਕਹਿੰਦੇ ਕਿਵੇਂ? ਕਹਿੰਦੇ ਮਹਾਰਾਜ ਇੱਕ ਵਾਰ ਤਾਂ ਜਿਸ ਵੇਲੇ ਰਾਜਾ ਹਰੀ ਚੰਦ ਸਤਵਾਦੀ ਰਾਜਾ ਹੋਇਆ ਔਰ ਉਹਦੇ ਪ੍ਰਤਾਪ ਕਰਕੇ, ਤ੍ਰੇਤਾ ਯੁੱਗ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਹੋਏ ਨੇ, 14 ਕਲਾ ਸੰਪੂਰਨ ਅਵਤਾਰ ਹੋਏ ਨੇ। ਇਸ ਕਰਕੇ ਇੱਕ ਵਾਰ ਉਹਨਾਂ ਦੇ ਪ੍ਰਤਾਪ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਅਯੁੱਧਿਆ ਨਗਰੀ ਤਾਂ ਭਾਈ ਇੱਥੇ ਹੀ ਹੈ। ਕਹਿੰਦੇ ਮਹਾਰਾਜ ਜਿਹੜੇ ਰਹਿਣ ਵਾਲੇ ਸੀ ਉਹ ਚਲੇ ਗਏ ਬੈਕੁੰਠ। ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਦੇਖੋ ਪ੍ਰੇਮੀਓ, ਪਰਮੇਸ਼ਰ ਦੀ ਬੰਦਗੀ ਕਰਕੇ, ਪਰਮੇਸ਼ਰ ਉਸ ਵਾਹਿਗੁਰੂ ਦਾ ਨਾਮ ਜਪ ਕੇ ਸਾਰਾ ਸੰਸਾਰ ਹੀ ਪਾਰ ਲੰਘ ਸਕਦਾ। ਅਯੁੱਧਿਆ ਨਗਰੀ ਤਾਂ ਇੱਥੇ ਹੀ ਹੈ। ਇਸ ਕਰਕੇ ਕਿਸੇ ਭਰਮ ਵਿੱਚ ਪੈਣ ਦੀ ਲੋੜ ਨਹੀਂ। ਪਰਮੇਸ਼ਰ ਦੀ ਬੰਦਗੀ ਕਰੋ, ਪਰਮੇਸ਼ਰ ਦਾ ਨਾਮ ਜਪੋ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਪ੍ਰੇਮੀਓ, ਵਾਹਿਗੁਰੂ ਗੁਰਮੰਤਰ ਤੇ ਭਰੋਸਾ ਲਿਆ। ਜਿਹੜਾ ਵੀ ਜਪੇਗਾ ਉਹ ਸਹਿਜ ਨਾਲ ਹੀ ਭਾਵ ਸਾਗਰ ਤੋਂ ਪਾਰ ਹੋ ਜਾਏਗਾ। ਬਾਕੀ ਹੈ, ਕਿਸੇ ਨਾਲ ਈਰਖਾ ਨਾ ਕਰੋ। ਕੋਈ ਰਾਮ ਰਾਮ ਜਪਦਾ, ਲਾਲਾ ਜਪਦਾ ਹੈ, ਗੋਪਾਲ ਜਪਦਾ ਹੈ, ਹੋਰ ਰਾਮ ਜਪਦਾ, ਓਮ ਦਾ ਜਾਪ ਕਰਦਾ, ਸੋਹਣ ਦਾ ਕਰਦਾ, ਪਰ ਤੁਸੀਂ ਭਰੋਸਾ ਜਿਹੜਾ ਹੈ ਉਹ ਵਾਹਿਗੁਰੂ ਗੁਰਮੰਤਰ ਤੇ ਰੱਖਣਾ ਹੈ। ਸਿੱਖ ਨੂੰ ਜੋ ਗੁਰਮੰਤਰ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਉਹ ਵਾਹਿਗੁਰੂ ਗੁਰਮੰਤਰ ਹੈ। ਹੁਣ ਉਹਦੇ ਵਾਸਤੇ ਲੋੜ ਹੈ ਉਦਮ ਦੀ, ਸਾਧਸੰਗ ਦੀ, ਕਿਉਂਕਿ ਅਸੀਂ ਕਹਿੰਦੇ ਸਾਡੇ ਤੇ ਕਿਰਪਾ ਹੋਵੇ। ਕਿਰਪਾ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤੇ ਕੀਤੀ ਹੈ, ਏਡੀ ਵੱਡੀ ਕਿਰਪਾ। 84 ਲੱਖ ਜੂਨ ਵਿੱਚ ਭਟਕਦਿਆਂ ਨੂੰ ਸਾਨੂੰ ਉੱਤਮ ਜਨਮ ਦੁਰਲੱਭ ਦੇਹ ਮਿਲ ਗਈ। ਦੁਰਲੱਭ ਦੇਹ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਕਾਤੀ। ਜਿਹੜਾ ਉਦਮ ਨਹੀਂ ਕਰਦਾ, ਨਾਮ ਨਹੀਂ ਜਪਦਾ, ਮਰ ਕਹਿੰਦੇ ਆਤਮ ਕਾਤੀ ਹੈ। ਇੱਕ ਸਰੀਰ ਕਾਤੀ ਹੁੰਦੇ ਆ, ਕਿਸੇ ਨੇ ਜਹਿਰਾਤ ਖਾ ਲਿਆ ਜਾਂ ਕਿਸੇ ਹੋਰ ਕਾਰਨ ਆਪਣੇ ਆਪ ਨੂੰ ਖਤਮ ਕਰ ਲਿਆ। ਆਮ ਅਸੀਂ ਕਹਿ ਦਿੰਦੇ ਆਤਮ ਘਾਤ ਕਰ ਲਿਆ, ਬਾਹਰ ਕਹਿੰਦੇ ਨਹੀਂ, ਉਹਨੇ ਸਰੀਰ ਨੂੰ ਖਤਮ ਕੀਤਾ। ਪੁੱਛਿਆ ਸੱਚੇ ਪਾਤਸ਼ਾਹ ਫਿਰ ਆਤਮ ਘਾਤੀ ਕੌਣ ਹੈ? ਮਾਰ ਕਹਿੰਦੇ ਜਿਹੜੇ ਉਦਮ ਨਹੀਂ ਨਾ ਕਰਦੇ, ਨਾਮ ਤੋਂ ਹੀਣੇ ਹੈ, ਉਹ ਆਤਮ ਘਾਤੀ ਨੇ। ਆਤਮ ਘਾਤੀ, ਆਤਮ ਘਾਤੀ, ਆਤਮ ਘਾਤੀ, ਨਾਮ ਨਹੀਂ ਹੋ ਜਾਂਦੇ ਜਿਹੜੇ ਆਤਮ
ਆਤਮ ਕਾਤੀ, ਆਤਮ ਕਾਤੀ, ਆਤਮ ਕਾਤੀ, ਆਤਮ ਕਾਤੀ।
ਕਾਤੀ ਜਗਤ ਕਸਾਈ। ਸਭ ਤੋਂ ਮਾੜਾ ਮੰਨਿਆ ਗਿਆ ਹੈ ਆਤਮਘਾਤੀ ਨੂੰ। ਔਰ ਆਤਮਘਾਤੀ ਕੌਣ ਹੈ? ਪਰ ਕਹਿੰਦੇ ਨਾਮ ਨਾ ਜਪ ਹੈ ਤੇ ਆਤਮਘਾਤੀ, ਜਿਹੜੇ ਨਾਮ ਤੋਂ ਹੀਣੇ ਹੈ। ਪਿਆਰੇ, ਅਮੋਲਕ ਜਨਮ ਮਿਲਿਆ ਸੀ, ਭੰਗ ਦੇ ਪਾੜੇ ਗੁਆ ਦਿੱਤਾ। ਰੈਨ ਗੁਆਈ ਸੋਏ ਕਹਿ, ਦਿਵਸ ਗੁਆਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲਿਆ ਜਾਏ। ਕਹਿੰਦੇ ਆਤਮਘਾਤੀ ਨੇ, ਉਹਨਾਂ ਬਾਰੇ ਤੇ ਐਸੇ ਬਚਨ ਵੀ ਆਉਂਦੇ ਨੇ। ਮਰ ਕਹਿੰਦੇ ਕਾਹਨੂੰ ਸੰਸਾਰ ਤੇ ਆਏ, ਐਵੇਂ ਧਰਤੀ ਤੇ ਭਾਰ ਪਾਇਆ ਹੋਇਆ। ਜਿੰਨੀ ਐਸਾ ਹਰ ਨਾਮ
ਮਾਨਸ ਜਨਮ ਸੁਲੰਭ ਹੈ, ਨਾ ਮਿਲੇ ਸਾਰ ਜਾਏ ਹਰ ਨਾਮ ਨਵੀ ਹਰ ਨਾਮ ਨਵੀ
ਜਿਨੀ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦਲੰਬ ਹੈ, ਨਾ ਬਿਨਾ ਬਿਥਾ ਸਭ ਜਾਏ। ਇਹ ਦੁਰਲੱਭ ਦੇਹ ਹੈ ਤੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਈ ਹੈ। ਤਾਂ ਹੀ ਸਾਹਿਬ ਕਹਿੰਦੇ, ਜੇ ਪ੍ਰਸਾਦ ਰੋਗ ਕੰਚਨ ਦੇਹੀ ਲਿਵ ਲਾਵੋ ਤਿਸ਼ਰਾਮ ਸਨੇਹੀ। ਸੋ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਸਾਡੇ ਤੇ, ਸਾਨੂੰ ਦੁਰਲੱਭ ਦੇਹ ਬਖਸ਼ੀ ਹੈ। ਮਾਤਾ ਪਿਤਾ ਦੀ ਕਿਰਪਾ ਜਿਨ੍ਹਾਂ ਨੇ ਜਨਮ ਦਿੱਤਾ, ਨੇਕ ਸਿੱਖਿਆ ਦਿੱਤੀ। ਤੀਸਰੀ ਗੁਰੂ ਨੇ ਕਿਰਪਾ ਕਰ ਦਿੱਤੀ, ਸਾਨੂੰ ਆਪਣਾ ਬਣਾ ਲਿਆ, ਸਾਡੇ ਗੁਣ ਔਗੁਣ ਨਹੀਂ ਦੇਖੇ। ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਸ ਦੇਤੇ। ਜਿਵੇਂ ਸੁੱਤ ਕਹਿੰਦੇ ਪੁੱਤਰ ਨੂੰ, ਮਾਂ ਪੁੱਤਰ ਦੇ ਔਗਣ ਨਹੀਂ ਦੇਖਦੀ, ਪਰ ਪੁੱਤਰ ਦੇ ਵੀ ਤਾਂ ਫਿਰ ਫਰਜ਼ ਬਣਦੇ ਹਨ। ਸੋ ਸਤਿਗੁਰ ਨੇ ਤਾਂ ਆਪਣੀ ਸ਼ਰਨ ਦੇ ਦਿੱਤੀ, ਕਿਰਪਾ ਕਰ ਦਿੱਤੀ ਹੈ। ਹੁਣ ਹੈ ਚੌਥੀ ਕਿਰਪਾ, ਆਪਣੇ ਆਪ ਤੇ ਆਪ ਕਰਨੀ। ਉਹਦੇ ਵਾਸਤੇ ਉੱਦਮ ਦੀ ਲੋੜ ਹੈ। ਉੱਦਮ ਕਰਤਾ ਆਨੰਦ ਪਾਇਆ, ਸਿਮਰਤ ਸੁਖ ਸਾਰ। ਉੱਦਮ ਕਰੋ ਵਟਭਾਗੀ ਹੋ, ਸਿਮਰੋ ਹਰ ਹਰ ਰਾਏ। ਸਗਲ ਉੱਦਮ ਹੈ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਮਾਰ ਕਹਿੰਦੇ ਪਿਆਰੇ ਉੱਦਮ ਕਰੋ। ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕੁਝ ਪ੍ਰੇਮੀ ਆਉਂਦੇ ਨੇ, ਚਾਰ ਪ੍ਰੇਮੀ, ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਆਉਂਦਾ, ਭਾਈ ਚਤਰਦਾਸ, ਭਾਈ ਮੂਲਾ, ਭਾਈ ਹਾੜੂ, ਭਾਈ ਗਾੜੂ। ਹੱਥ ਜੋੜ ਕੇ ਇੱਕ ਬੇਨਤੀ ਕਰਦੇ, ਕਹਿੰਦੇ ਸੱਚੇ ਪਾਤਸ਼ਾਹ, ਅਸੀਂ ਕਈਆਂ ਗੁਰਸਿੱਖਾਂ ਨੂੰ, ਪ੍ਰੇਮੀਆਂ ਨੂੰ ਦੇਖਦੇ, ਲਗਾਤਾਰ ਬੜਾ ਨਾਮ ਜਪਦੇ ਹੈ, ਬਾਣੀ ਪੜ੍ਹਦੇ ਨੇ, دوسرے پاسے جدوں اسی آ سننے ہاں تے اس ویلے ساڈے من دے اندر کچھ حیرانگی آ جاندی ہے. مر کہندے کاہدی؟ کہندے مہاراج آپ جی دی بانی دا جڑا بچن ہے داتی صاحب سندھی ہے کیا چل ہے تس نال ایک جا گندے نال ہن ایک نہ ستیاں دے اٹھا. بھئی ساڈا تے من اینو مندا ہے بھئی آرام نال ستے رہیے, جڑے جاگدے ہے بھئی انہاں تے تے کرپا نہیں ہوندی, ستیاں تے ہوندی ہے. رب ستیاں نوں اٹھا کے دیندا ہے, یہ نہ ہوئے ہی تے جاگدے رہیے خالی رہ جائیے. بھئی دب ستے رہنا چاہیدا سن. اج بھی کئیاں دا ایسا ہی خیال ہے. گرو مہاراج بانی راہی سانو کی اپدیش دیندے نے بجائے وہ سمجھن دے ہور ہور ہی کئی ارتھ کڈ لیندے ہور ہور. یہ نہیں پتا بھی سچے پاتشاہ اپدیش کی دے رہے. کسی دے بگانے کھیت کوئی چارہ کٹ رہا ہے, کھیت اپنا نہیں بگانا کھیت ہے, چارہ بھی اس دا ماں دوجے دا. پڑھی جاندا ہے ستگر سکھ کے بندھن کاٹے, ستگر سکھ کے بندھن کاٹے. پھر گرو مہاراج سکھ دے بندھن کٹ دے. کوئی جا رہا سی اس نے دیکھیا چارہ چوری کٹ رہا ہے, پڑھی جا رہا ستگر سکھ کے بندھن کاٹے. وہ پریمی کہن لا اگلا بچن بھی پڑھ, گر کا سکھ بیکار تے ہٹ. یہ بھی تو پڑھ لے نا, پر نہیں, اپنے مطلب دی پنکتی اپنے مطلب دے ارتھ کر لینے. اجے چارے کہن لگے سچے پاتشاہ بھی اسی تا بچن سنے, ہوں ایک پاسے بڑے جاگتے بھجن کرتے بانی پڑھتے, ہوں بانی کہندی ایک جاگن دے نال ہن ایک نہ ستیاں دے اٹھا. اسی تے من بنایا بھی دب ستے رہیے. ماج مسکرائے مر کہندے پریمیوں یہ بات نہیں, اتھے کیڑے جاگتے جنہ دی گل مارے نے کیتی ہے جڑے خالی رہ جاندے ہیں. جڑے سرت کر کے تے اندروں ستے ہیں, باہر تاں پڑھائی کر لئی انہوں نے, باہرلی پڑھائی, پنڈت بن گئے پاو بڑے بڑے ودوان بن گئے, باہرلی ودیا حاصل کر کے انہوں دے اندر ہنکار پیدا ہو گیا بھی ساڈے جنہ کوئی سیاح نہیں, ساڈے جنہ کوئی چادر نہیں. ہوں ہوں کی ہے جتھے ہنکار ہے نا وہ پھر سیوا نہیں کرتے, وہ گرو دا اپدیش نہیں مانتے, پرمیشر وچ سرت نہیں وہ جوڑتے, کیونکہ انہوں نے ودیا دا ہنکار ہوں. ہوں جتھے ہنکار دے ٹبے نے جے بارش پیندی ہے کی ہوندا ہے, ٹبے خالی رہ جاندے. پریمیوں ایتھے جڑا بچن جاگ دیا دا آیا انہاں دا نہیں آیا, جڑے بھجن کرتے ہیں باڑی پڑھتے ہیں یہ انہاں دا ذکر آیا جنہاں دے اندر دج دنیاوی جاگ ہے. سمجھتے اپنے آپ بہت کچھ نہیں, پر مار کہندے چترائی نہ چتر کچھ پائی ہے. کہندے جڑے چتر نے نا وہ خالی رہ جایا کرتے ہیں کیونکہ انہوں کے اندر ہنکار ہوا کر. چتر رہ گئے چترائیاں کر I'm ਪਾਈ ਨਾ ਕਤਰ ਪੁੱਜ ਪਾਈ ਹੈ। ਕਹਿੰਦੇ ਉਹ ਰਹਿ ਜਾਂਦੇ ਨੇ, ਉਹਨਾਂ ਦੀ ਜਿਹੜੀ ਜਾਗ ਹੈ ਨਾ ਉਹ ਹਉਮੈ ਦੀ ਜਾਗ ਹੈ। ਦੂਸਰੇ ਪਾਸੇ ਉਹ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਉਹਨਾਂ ਦੇ ਜਿਹੜੇ ਨੇਤਰ ਨੇ ਨਾ ਪ੍ਰਾਏ ਰੂਪ ਨਹੀਂ ਤੱਕਦੇ, ਪ੍ਰਾਏ ਧਨ ਨਹੀਂ ਤੱਕਦੇ, ਉਸ ਪਾਸੇ ਸੁੱਤੇ ਹੋਏ ਨੇ ਉਹ, ਕਿਉਂਕਿ ਉਹਨਾਂ ਤੇ ਕਿਰਪਾ ਹੈ ਉਸ ਮਾਲਕ ਦੀ। ਕਾਮ ਕਰੋ ਲੋਹ ਮੋਹ ਹੰਕਾਰ ਇਸ ਪਾਸੇ ਉਹਨਾਂ ਦਾ ਖਿਆਲ ਨਹੀਂ ਜਾਂਦਾ, ਫੁਰਨਾ ਨਹੀਂ ਜਾਂਦਾ, ਉਹ ਹਨ ਜਾਗਦੇ, ਦੇਖਣ ਨੂੰ ਲੱਗਦਾ ਹੈ ਭੋਲੇ ਨੇ। ਉਹਨਾਂ ਦੇ ਅੰਦਰ ਹੰਕਾਰ ਨਹੀਂ, ਉਹਨਾਂ ਦੇ ਅੰਦਰ ਨਿਮਰਤਾ ਹੈ। ਜਿੱਥੇ ਹੰਕਾਰ ਹੈ ਹਰ ਜੀ ਉਹ ਹੰਕਾਰ ਨਾ ਪਾਵੇ, ਵੇਦ ਕੂਕ ਸੁਣਾਵੇ। ਪੰਚਮ ਪਾਤਸ਼ਾਹ ਕਹਿੰਦੇ ਪ੍ਰੇਮੀਓ ਉਹ ਖਾਲੀ ਕਿਉਂ ਰਹਿੰਦੇ ਨੇ? ਕਹਿੰਦੇ ਉਹ ਹੰਕਾਰ ਹੀ ਨੇ। ਦਿਮਾਗ ਦੇ ਸਟੋਰ ਵਿੱਚ, ਅਗਲ ਦੇ ਸਟੋਰ ਵਿੱਚ ਇਕੱਠਾ ਤਾਂ ਕਹਿੰਦੇ ਬਹੁਤ ਕੁਛ ਹੋ ਗਿਆ, ਪਰ ਨਾਲ ਹੰਕਾਰ ਹੈ, ਨਿਮਰਤਾ ਨੇ। ਦੂਸਰੇ ਪਾਸੇ ਜਿਹੜੇ ਹਨ ਪੰਚਮ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੇ ਅੰਦਰ ਨਿਮਰਤਾ ਹੈ, ਔਰ ਉਹਨਾਂ ਦੀ ਜਿਹੜੀ ਸੁਰਤ ਹੈ ਨਾ ਉਹ ਪਰਮੇਸ਼ਰ ਵਿੱਚ ਜੁੜੀ ਰਹਿੰਦੀ ਹੈ। ਉਹ ਮਾਲਕ ਦੀ ਜਿਹੜੀ ਕਿਰਪਾ ਦ੍ਰਿਸ਼ਟੀ ਹੈ ਉਹ ਦਾਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਕਿਤੇ ਐਸਾ ਨਾ ਸਮਝਿਓ ਵੀ ਆਪਾਂ ਅੰਮ੍ਰਿਤ ਵੇਲੇ ਨਾ ਉੱਠੀਏ, ਆਪਾਂ ਇਸ਼ਨਾਨ ਹੀ ਨਾ ਕਰੀਏ, ਆਪਾਂ ਨਾਮ ਹੀ ਨਾ ਜਪੀਏ, ਸੁੱਤਿਆਂ ਨੂੰ ਹੀ ਰੱਬ ਮਿਲਣਾ ਕਿਉਂਕਿ ਬੜਾ ਸਕਾਲਾ ਜਿਹਾ ਹੋ ਗਿਆ। ਗੁਰੂ ਮਾਤਾ ਕਹਿੰਦੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਮਾਰ ਕਹਿੰਦੇ ਗੁਰਸਿੱਖ ਪਿਆਰੇ ਉਦਮ ਕਰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾ ਰਹੇ ਨੇ, ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਆ ਇੱਕ ਬਹੁਤ ਵੱਡਾ ਕੱਦ ਵਾਲਾ ਆਦਮੀ ਜਾ ਰਿਹਾ, ਬੜਾ ਵੱਡਾ ਕੱਦ ਹੈ ਇਸਦਾ, ਕੌਣ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਾ ਤੂੰ ਹੀ ਪੁੱਛ ਲੈ। ਜਿਸਲੇ ਭਾਈ ਮਰਦਾਨਾ ਜੀ ਅੱਗੇ ਗਏ ਪੁੱਛਿਆ ਕੌਣ ਹੈ ਤੂੰ? ਕਹਿੰਦੇ ਮੈਂ ਕਲਯੁਗ। ਇਹ ਸਮਝਾਉਣ ਦਾ ਸਖਾਲਾ ਜਿਹਾ ਤਰੀਕਾ ਹੋਇਆ ਕਰਦਾ, ਇਹਦੇ ਵਿੱਚ ਮਤਲਬ ਕੀ ਹੈ? ਕਹਿਣ ਲੱਗਾ ਭਾਈ ਮਰਦਾਨਾ ਮੈਂ ਕਲਯੁਗ। ਕਹਿੰਦੇ ਆ ਲੇਖ ਬਹੁਤ ਵੱਡਾ ਤੂੰ ਲਿਆ ਹੋਇਆ ਉੱਤੇ, ਇਹ ਜੁੱਲੜ ਲਿਆ ਹੋਇਆ। ਕਹਿੰਦੇ ਇਹ ਆਲਸ ਦਾ ਜੁੱਲੜ ਹੈ, ਆਲਸ ਦਾ। ਕਹਿੰਦੇ ਮੈਂ ਸੰਸਾਰ ਤੇ ਆਲਸ ਦਾ ਜੁੱਲੜ ਪਾਉਣਾ, ਕੋਈ ਉੱਠ ਕੇ ਨਾਮ ਨਾ ਜਪ ਸਕੇ। ਕਹਿੰਦੇ ਭਾਈ ਮਰਦਾਨਾ ਜੀ ਕਹਿੰਦੇ ਕਲਯੁਗ ਇਹ ਜੁੱਲੜ ਵਿੱਚ ਫਿਰ ਆ ਮੋਰੇ ਕਿਉਂ ਹੋਏ ਆ, ਗਲੀਆਂ ਕਿਉਂ ਨੇ? ਕਹਿੰਦੇ ਭਾਈ ਮਰਦਾਨਾ ਜਿਹੜੇ ਰੱਬ ਦੇ ਪਿਆਰੇ ਨੇ, ਗੁਰੂ ਦੇ ਸਿੱਖ ਨੇ, ਪਰਮੇਸ਼ਰ ਦੇ ਪਿਆਰੇ ਨੇ, ਉਹ ਇਸ ਜੁੱਲੜ ਦੀ ਪਰਵਾਹ ਨਹੀਂ ਕਰਦੇ, ਉਹ ਛਾਲਾਂ ਮਾਰ ਕੇ ਉੱਠਦੇ ਐ। ਇਹ ਉਹਨਾਂ ਨੇ ਗਲੀਆਂ ਕੀਤੀਆਂ ਹੋਈਆਂ। ਹੁਣ ਇਹਦਾ ਮਤਲਬ ਕੀ ਹੈ? ਜਿੱਥੇ ਕਲਯੁਗ ਹੈ ਨਾ ਉੱਥੇ ਆਲਸ ਹੋਏਗਾ ਸਾਧ, ਮਨ ਹੀ ਸ਼ਾਂਤ ਹੋਣਾ ਉੱਥੇ ਆਲਸ ਹੈ, ਉੱਥੇ ਦਲਿੱਦਰ ਹੈ। ਉਹ ਜੁੱਲੜ ਦਾ ਮਤਲਬ ਕੀ ਹੈ? ਕਿ ਦਲਿੱਦਰ ਦਾ ਜੁੱਲੜ ਹੈ, ਕੋਈ ਐ ਨਹੀਂ ਕਿ ਬਹੁਤ ਵੱਡਾ ਜੁੱਲੜ ਹੈ ਤੇ ਰੂਹ ਭਰਿਆ ਹੋਇਆ। ਗੱਲ ਸਮਝਾਉਣ ਵਾਸਤੇ ਹੈ ਬਚਨ ਐਸੇ ਜੋ ਵੀ ਸਾਖੀਆਂ ਨੇ। ਉਹ ਜੋ ਉਹਦੇ ਵਿੱਚ ਗਲੀਆਂ ਨੇ, ਮੋਰੇ ਨੇ, ਉਸਦਾ ਮਤਲਬ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹ ਆਲਸੀ ਨਹੀਂ ਹੋਇਆ ਕਰਦੇ। ਦਲਿੱਦਰੀ ਨਹੀਂ ਹੋਇਆ ਕਰਦੇ। ਤੁਸੀਂ ਦੁਨਿਆਵੀ ਕੰਮ ਲੈ ਲਓ, ਚਾਹੇ ਦੁਕਾਨਦਾਰ ਹੈ, ਚਾਹੇ ਕੋਈ ਫਾਰਮਰ ਹੈ, ਚਾਹੇ ਡਿਊਟੀ ਮੈਨ ਹੈ, ਚਾਹੇ ਬਿਜ਼ਨਸਮੈਨ, ਜੇ ਉਹ ਵੀ ਆਲਸੀ ਹੋਏਗਾ, ਦਲਿੱਦਰੀ ਹੋਏਗਾ, ਕਾਮਯਾਬ ਨਹੀਂ ਹੋਏਗਾ ਆਪਣੀ ਜ਼ਿੰਦਗੀ ਵਿੱਚ, ਉਹ ਨਹੀਂ ਕਾਮਯਾਬ ਹੋ ਸਕਦਾ। ਇੱਕ ਪਾਸੇ ਕਿਸਾਨ ਟਾਈਮ ਸਮੇਂ ਨਾਲ ਫਸਲ ਬੀਜੀ, ਸਹੀ ਪੂਰਾ ਧਿਆਨ ਰੱਖਦਾ, ਫਸਲ ਹੁੰਦੀ ਹੈ। ਇੱਕ ਜਿਹੜਾ ਹੈ ਉਧਰ ਫਸਲਾਂ ਤਿਆਰ ਹੋਣੀਆਂ, ਉਸ ਵੇਲੇ ਖੇਤ ਵਾਹੁਣ ਡਿਆ। ਆਪਣੇ ਪਿਆਰੇ ਮਹਾਂਪੁਰਸ਼ ਜਿਸ ਵੇਲੇ ਯੂਪੀ ਦੇ ਅੰਦਰ ਘਰ ਘਰ ਜਾ ਕੇ ਪ੍ਰਚਾਰ ਕਰਦੇ, ਜਿਸ ਫਸਲ ਦਾ ਸਮਾਂ ਹੁੰਦਾ ਉਹਦੇ ਬਾਰੇ ਦੀਵਾਨ ਦੇ ਵਿੱਚ ਦੱਸ ਦਿੰਦੇ ਕਿ ਭਾਈ ਹੁਣ ਆਹ ਜਿਹੜੇ ਕਣਕ ਦੇ ਬੀਜ ਨੇ ਇਹਨਾਂ ਦਾ ਸਮਾਂ ਆ ਗਿਆ ਬੀਜਣ ਦਾ, ਇਸ ਤਰ੍ਹਾਂ ਇੰਨੀ ਖਾਦ ਪਾਉਣੀ ਚਾਹੀਦੀ ਹੈ, ਆਹ ਜਿਹੜਾ ਬੀਜ ਹੈ ਇਹ ਹੁਣ ਲੇਟ ਹੋ ਗਿਆ, ਹੁਣ ਇਹਦੀ ਵਾਰੀ ਹੈ। ਉਹ ਥੋੜੇ ਬਚਨਾਂ ਨਾਲ ਹੀ ਕਿਸਾਨਾਂ ਨੂੰ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਸੀ। ਇੱਕ ਦਿਨ ਫਾਰਮ ਤੇ ਬੈਠੇ ਨੇ, ਅਗਲੇ ਨਗਰ ਦਾ ਪ੍ਰੇਮੀ ਉਹ ਲੰਘ ਰਿਹਾ ਕੋਲੋਂ ਦੀ, ਭਾਈ ਤਰਸੇਮ ਸਿੰਘ ਮਹਾਂਪੁਰਖਾਂ ਕੋਲ ਬੈਠ ਗਿਆ ਜਾਂਦਾ ਜਾਂਦਾ। ਮਹਾਂਪੁਰਸ਼ ਕਹਿੰਦੇ ਕਿਉਂ ਭਾਈ ਤਰਸੇਮ ਸਿੰਘ, ਕਣਕ ਬੀਜ ਲਈ? ਕਹਿੰਦੇ ਜੀ ਹਾਂ ਹੁਣ ਬੀਜੀ ਹੈ। ਕਹਿੰਦੇ ਕਿਹੜਾ ਬੀਜ ਬੀਜਿਆ? ਹੁਣ ਦੱਸਿਆ ਨਾ ਲੈ ਕੇ ਜੀ ਆਹ ਬੀਜ ਬੀਜਿਆ। ਮਹਾਂਪੁਰਸ਼ ਕਹਿੰਦੇ ਤੂੰ ਫੇਲ ਹੋ ਗਿਆ, ਤੂੰ ਫੇਲ ਹੋ ਗਿਆ, ਤੇਰੀ ਕਣਕ 5 ਕੁਇੰਟਲ ਏਕੜ ਦੀ ਘੱਟ ਨਿਕਲ ਕੇ, ਬਲਕਿ ਤੇਰੀ ਤਾਂ 8 ਕੁਇੰਟਲ ਨਿਕਲਣੀ ਸਾਰੀ ਏਕੜ ਦੀ ਕਣਕ। ਬਸ ਇਹ ਬੀਜ ਤਾਂ ਬਹੁਤ ਲੇਟ ਹੋ ਗਿਆ, ਤੂੰ ਤਾਂ ਫੇਲ ਹੋ ਗਿਆ। ਉਹੀ ਹੋਇਆ, ਬਹੁਤ ਕਣਕ ਜਿਹੜੀ ਸੀ ਥੋੜੀ ਉਹਦੀ ਨਿਕਲੀ। ਸੋ ਚਾਹੇ ਕਿਸਾਨ ਹੈ, ਦੁਕਾਨਦਾਰ ਹੈ, ਜੇ ਦੁਕਾਨ ਤੇ ਜਾ ਕੇ ਸਮੇਂ ਨਾਲ ਨਹੀਂ ਬਹਿੰਦਾ, ਕਦੀ ਦੁਕਾਨ ਲੇਟ ਗਿਆ, ਕਦੀ ਬੰਦ ਹੈ, ਕਦੀ ਖੁੱਲੀ ਹੈ, ਉਹ ਗਾਹ ਕਹਿਣਗੇ ਕੀ ਪਤਾ ਉਹ ਬੰਦ ਹੈ ਕਿ ਖੁੱਲੀ ਹੈ, ਜਾਣੋ ਹੀ ਹਟ ਜਾਂਦੇ, ਛੱਡੋ ਉਹਦਾ ਕੋਈ ਪਤਾ ਨਹੀਂ, ਫੇਲ ਹੋ ਜਾਂਦਾ। ਇਸੇ ਤਰ੍ਹਾਂ ਡਿਊਟੀ ਵਾਲਾ ਸਹੀ ਡਿਊਟੀ ਤੇ ਨਹੀਂ ਜਾਂਦਾ, ਆਲਸੀ ਹੈ, ਦਲਿੱਦਰੀ ਹੈ। ਬਹੁਤ ਸਾਰੇ ਹੈ ਨਸ਼ੇ ਪੀਂਦੇ ਹੈ, ਕਹਿੰਦੇ ਜੀ ਜਾਂਦਾ ਨਹੀਂ ਡਿਊਟੀ ਤੇ, ਸਸਪੈਂਡ ਹੋ ਜਾਂਦਾ, ਫਿਰ ਟਰਮੀਨੇਟ ਹੋ ਜਾਂਦਾ, ਡਿਊਟੀ ਖਤਮ ਹੋ ਜਾਂਦੀ ਹੈ, ਬੱਚੇ ਰੋਂਦੇ ਰਹਿੰਦੇ ਹੈ। ਬਿਜ਼ਨਸਮੈਨ ਹੈ ਉਹ ਵੀ ਇਸੇ ਤਰ੍ਹਾਂ। ਜੇ ਕੋਈ ਹੈ, ਹਮੇਸ਼ਾ ਜਿੱਥੇ ਸਿਖਾਇਆ ਜਾਂਦਾ ਤਰਨਾ ਸਿਖਾਇਆ ਜਾਂਦਾ, ਕੋਈ ਜਗ੍ਹਾ ਐਸੀ ਨਹੀਂ ਵੀ ਜਿੱਥੇ ਪੈਸੇ ਲੈਂਦੇ ਹੋਣ ਜਾਂ ਕਹਿੰਦੇ ਹੁਣ ਆਓ ਭਾਈ ਤੁਹਾਨੂੰ ਦੱਸੀਏ ਵੀ ਕਿਵੇਂ ਰੁੜੀਦਾ, ਛਾਲ ਮਾਰ ਦੋ, ਨਹੀਂ ਤਰਨਾ ਆਉਂਦਾ ਪਾਣੀ ਨਾ, ਆਪੇ ਰੋੜ ਕੇ ਲੈ ਜਾਣਾ। ਜਾਂ ਤਾਂ ਤਰਨ ਦੀ ਸਿੱਖਣੀ ਹੈ, ਤਰਨਾ ਵੀ ਫਿਰ ਉਲਟਾ ਹੈ, ਜਿੱਧਰੋਂ ਪਾਣੀ ਆਉਂਦਾ, ਚੜ੍ਹਦੇ ਪਾਣੀ ਦਾ ਮਤਲਬ ਜਿੱਧਰੋਂ ਪਾਣੀ ਆਉਂਦਾ। ਹੁਣ ਇਹ ਜਿਹੜਾ ਰਸਤਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਇਹਦੇ ਵਾਸਤੇ ਸਾਨੂੰ ਸੁਚੇਤ ਹੋਣਾ ਪੈਣਾ, ਆਲਸੀ ਨਹੀਂ ਹੋਣਾ, ਦਲਿੱਦਰੀ ਨਹੀਂ ਹੋਣਾ। ਭਾਈ ਮਾਰ ਕਹਿੰਦੇ ਉਦਮ ਕਰੋ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ। ਜੇ ਉਦਮ ਨਹੀਂ ਨਾ ਕਰਦਾ ਸਾਰੇ ਕੰਮ ਢਿੱਲੇ। ਸੋ ਇਸ ਵਾਸਤੇ ਜਿੱਥੇ ਅਸੀਂ ਹੋਰ ਕੰਮਾਂ ਵਾਸਤੇ ਦੌੜੇ ਫਿਰਨੇ ਆ, ਉੱਥੇ ਸਾਨੂੰ ਇਹਦੇ ਵਾਸਤੇ ਵੀ ਉਦਮ ਕਰਨਾ ਚਾਹੀਦਾ ਹੈ। ਫਿਰ ਹੋਏਗਾ ਕਿ ਅੰਮ੍ਰਿਤ ਸਰ ਨਾਵੈ। ਸਰ ਕਹਿੰਦੇ ਸਰੋਵਰ ਨੂੰ, ਅੰਮ੍ਰਿਤ ਦਾ ਸਰੋਵਰ। ਉਹ ਸਰੋਵਰ ਸਾਡੇ ਅੰਦਰ ਹੈ, ਨਾਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, عشق بسرا دہی دے اندر ہے امرت دا سروور پیارے دہی دے اندر ہے امرت دا سروور پیارے تک پہنچن واسطے اپدیش گرو ہر ہر جپ جپ ایتھے پھر بچن اپدیش دا آیا اپدیش گرو ہر ہر جپ جپ پاو جو گرو نے اپدیش دتا ہے جو گرو نے گرمنتر دتا ہے جیویں انہاں پریمیاں نے پنچو پاتشاہ نو بینتی کیتی سی کہ اسی کس نام دا کس گرمنتر دا سیمن کریے تا پنچ پاتشاہ دا بچن کے پریمیوں جو تانوں گرو تو گرمنتر ملے گرو تو نام ملے اُدھے تے بھروسہ لیاؤ تسی اُدا سیمن کرنا تسی ایتھے ہن بچن آ رہا ہے اپدیش گرو ہر ہر جپ جپ پاو جو گرو تو اپدیش گرمنتر ملے اُدھا سمن کرنا ہے جاپ کرنا ہے اپدیش گرو ہر ہر جپ جاپ ہے سب کل وکھ پاپ دوکھ لے جاوے جو نام ہے نا یہ پہلا سادھن ہے، یہی نام بعد سدھی ہو جاندہ بن جاندہ. نام دا پہلا کام کی ہے؟ پرب کہ سمرن من کی مل جائے. وہ جڑی جنما جنما دی میل سڈے اندر تہ لگیاں ہوئی، ایک جنم دی نہیں، واہگرو جانے کنے کے جنم ہو گئے، تہ لگیاں ہوئی اور جنا من میلا ہوئے گا اتنا بے چین ہوئے گا. من میل ہے، سب کچھ میل ہے، تن تو تہ من ہشا نہ ہو. جی اسی باہروں صفائی کر لئی، یہ مطلب یہ نہیں کہ باہروں صفائی نہیں کرنی. جتھے تن دی صفائی کرنی ہے اتھے من دی صفائی بھی ات ضروری ہے. جل دے اشنان نال شریر پوتر ہوندا ہے. ہوں جڑا من ہے ان پوتر کیویں ہونا ہے؟ من نے نرمل کیویں ہونا ہے؟ پری ہاتھ پیر تن دے پانی توتا اتر سکھے، موت پلیتی کپڑ ہوئے دے صابون لئی ہے اوہ توئے. پری مت پاپا کہ سنگ او تو پہ نہ میں کہنا. بالا مٹی کٹا پانی نال اتر جاندا ہے. کپڑے نو جے میل پئی ہوئی ہے صابن نال او میل دور ہو سکتی ہے. جیڑی من دی میل ہے باہرلے پانی نال بھی صاف نہیں ہندی، نہ کسے صابن نال، کوئی دوائی نہیں. یہ تے سوکشم میل ہے دے اندر. مارے کہندے پیاریا اے نام نہ تپنی، نام نہ ایسا گرو مہاراج کا بچن آندا ہے. تیرا من پاپا نال پریا، نام نال تو لے بندے، من پاپا نال پریا پری مت پاپا کے سنگ او تو پہ ناویں کہہ رہا. وہ جڑی نا جڑی میل ہے نا اندر، مارے کہندے جدوں اے پرمیشر دا نام جپے گا، اپدیش گرو ہر ہر جپ جاپے، سب کل بخ پاپ دوکھ لے جاوے. وہ بجر پاپا دی میل جڑی ہے مر کے وہ بھی ختم ہو جائے گی. پھر کرنا کی ہے اس نے؟ کہندے گرو دا اپدیش کماؤنا ہے، وہ دے واسطے سانو لوڑ ہے ایک پریت ایک پرتیت. ਅੰਦਰ ਪ੍ਰੀਤ ਵੀ ਹੋਵੇ ਪ੍ਰਤੀਤ ਵੀ ਹੋਵੇ। ਪ੍ਰਤੀਤ ਕਹਿੰਦੇ ਫੇਥ ਨੂੰ, ਵਿਸ਼ਵਾਸ ਨੂੰ। ਜੇ ਵਿਸ਼ਵਾਸ ਹੈ ਹੀ ਨਹੀਂ ਉਹੀ ਕਰੀ ਜਾਂਦਾ ਵਾਹਿਗੁਰੂ ਵਾਹਿਗੁਰੂ, ਠੀਕ ਹੈ ਚੰਗੀ ਗੱਲ ਹੈ, ਚਲੋ ਨਾ ਕਰਨ ਨਾਲ ਤਾਂ ਕਰਦਾ, ਪਰ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਜਿਵੇਂ ਸਮੁੰਦਰ ਦੇ ਵਿੱਚ ਚੁੱਭੀ ਮਾਰੀ ਦੀ ਹੈ ਨਾ, ਇਸ ਤਰ੍ਹਾਂ ਉਸ ਪਰਿਪੂਰਨ ਵਾਹਿਗੁਰੂ ਨੂੰ ਹਰ ਥਾਂ ਅੰਦਰ ਬਾਹਰ ਆਪਣੇ ਨਾਲ ਸਮਝੋ। ਮਹਾਂਪੁਰਸ਼ ਕਹਿੰਦੇ ਜੇ ਜ਼ਿੰਦਗੀ ਵਿੱਚ ਇੰਨਾ ਵੀ ਭਰੋਸਾ ਆ ਗਿਆ ਨਾ ਕਿ ਉਹ ਵਾਹਿਗੁਰੂ ਹਰ ਥਾਂ ਹੈ, ਮੇਰੇ ਨਾਲ ਹੈ, ਸਮਝੋ ਕਿ ਇਹ ਵੀ ਕਿਰਪਾ ਹੈ ਉਸ ਮਾਲਕ ਦੀ। ਸੋ ਜਦੋਂ ਐਸਾ ਵਿਸ਼ਵਾਸ ਆ ਜਾਏਗਾ, ਫਿਰ ਜਿਉਂ ਜਿਉਂ ਸਿਮਰਨ ਕਰੇਗਾ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਹਿੰਦੇ ਪਾਪ ਦੋਖ ਲੈ ਜਾਵੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤਿਆਵੇ। ਚੜ੍ਹੈ ਦਿਵਸ ਦਾ ਮਤਲਬ ਹੈ ਨਿਤਨੇਮ। ਚੜ੍ਹੈ ਦਿਵਸ ਕੀ ਕਰੇ? ਕਹਿੰਦੇ ਨਿਤਨੇਮ ਬਾਣੀਆਂ ਦਾ ਪਾਠ ਕਰੇ ਗੁਰੂ ਕਾ ਸਿੱਖ। ਗੁਰੂ ਹਰਿਰਾਇ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਜਿਸ ਵੇਲੇ ਗੁਰਸਿੱਖ ਨਾਮ ਜਪਣ ਲੱਗ ਪਿਆ, ਸਿਮਰਨ ਕਰਨ ਲੱਗ ਪਿਆ, ਫੇਰ ਵੀ ਨਿਤਨੇਮ ਬਾਣੀਆਂ ਦੀ ਲੋੜ ਹੈ। ਬਹੁਤ ਸਾਰੇ ਪ੍ਰੇਮੀ ਅੱਜ ਵੀ ਐਸਾ ਖਿਆਲ ਕਰਦੇ ਹੈ ਕਿ ਚਲੋ ਬੈਠੇ ਹਾਂ ਭਜਨ ਕਰਦੇ ਹਾਂ, ਹੋਰ ਅੱਧਾ ਘੰਟਾ ਕਰ ਲੈਂਦੇ ਹਾਂ, ਘੰਟਾ ਕਰ ਲੈਂਦੇ ਹਾਂ, ਬਾਣੀ ਨਹੀਂ ਪੜੀ ਗਈ, ਕੋਈ ਗੱਲ ਨਹੀਂ, ਇਹ ਬਾਤ ਨਹੀਂ। ਗੁਰੂ ਹਰਿਰਾਇ ਸਾਹਿਬ ਕਹਿੰਦੇ ਪ੍ਰੇਮੀਓ, ਬਾਣੀ ਧਰਤੀ ਹੈ, ਨਾਮ ਬਿਰਸ਼ ਹੈ। ਬਿਰਸ਼ ਧਰਤੀ ਤੋਂ ਬਗੈਰ ਕਿਵੇਂ ਹੋਏਗਾ? ਬਾਣੀ ਨਾ ਛੱਡਿਆ ਜੇ, ਬਾਣੀ ਨੇ ਹੀ ਸਾਡੇ ਅੰਦਰ ਵਿਰਾਗ ਪੈਦਾ ਕਰਨਾ। ਇਸ ਕਰਕੇ ਜਿੱਥੇ ਗੁਰਸਿੱਖ ਨੇ ਸਿਮਰਨ ਕਰਨਾ, ਨਾਮ ਜਪਣਾ, ਉੱਥੇ ਬਾਣੀ ਵੀ ਪੜਨੀ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤਿਆਵੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨਕੈ ਸਤਿਕਾਮ। 24 ਘੰਟਿਆਂ ਦੇ ਅੰਦਰ ਜਿਹੜੇ 2.5 ਘੰਟੇ ਨੇ, ਇਹ ਤੇ ਸਵਾਸਾਂ ਦਾ ਦਸਵੰਧ ਹੈ ਸਾਸੰਗ। ਇਹਦਾ ਮਤਲਬ ਇਹ ਨਹੀਂ ਵੀ ਜੇ ਤੁਸੀਂ ਅੰਮ੍ਰਿਤ ਵੇਲੇ 2.5 ਘੰਟੇ ਸਮਾਂ ਲਾ ਲਿਆ ਤੇ ਹੁਣ ਸਾਰਾ ਦਿਨ ਨਿੰਦਿਆ ਚੁਗਲੀ ਕਰੀ ਜਾਈਏ, ਜੋ ਮਰਜ਼ੀ ਜਿੱਥੇ ਮਰਜ਼ੀ ਜਾਈਏ, ਜੋ ਮਰਜ਼ੀ ਖਾਈਏ ਪੀਏ, ਇਹ ਬਾਤ ਨਹੀਂ, ਇਹ ਨਹੀਂ ਬਾਤ। 2.5 ਘੰਟੇ ਤੇ ਘੱਟੋ ਘੱਟ ਹੈ, ਇਸ ਤੋਂ ਉੱਪਰ ਕਮਾਈ ਹੈ। ਹੁਣ ਮਹਾਰਾਜ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੇ ਉਤਰੈ ਚਿੰਦ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨਕੈ ਸਦਕਾ। ਮਹਾਰਾਜ ਕਹਿੰਦੇ ਪਿਆਰਿਆ, ਤੇਰਾ ਕੋਈ ਵੀ ਸਮਾਂ ਜਿਹੜਾ ਹੈ ਨਾ, ਉਹ ਨਾਮ ਤੋਂ ਖਾਲੀ ਨਹੀਂ ਜਾਣਾ ਚਾਹੀਦਾ। ਕੋਈ ਵੀ ਸਵਾਸ ਜਿਹੜਾ ਤੇਰੇ ਅੰਦਰ ਚੱਲ ਰਿਹਾ ਹੈ, ਉਹ ਖਾਲੀ ਨਾ ਰਹੇ, ਉਹਦੇ ਨਾਲ ਨਾਮ ਹੋਵੇ ਪਿਆਰਿਆ, ਤਾਂ ਕਿ ਜੇ ਤੂੰ ਸਰੀਰ ਕਰਕੇ ਸੁੱਤਾ ਹੈ, ਉਹ ਵੀ ਸਮਾਂ ਜਿਹੜਾ ਹੈ ਲੇਖੇ ਵਿੱਚ ਲੱਗੇ। ਇਹਦੇ ਵਾਸਤੇ ਲੋੜ ਹੈ ਅਭਿਆਸ ਦੀ, ਸਤਸੰਗ ਦੀ। ਜਿਉਂ ਜਿਉਂ ਅਭਿਆਸ ਕਰਾਂਗੇ ਤਿਉਂ ਤਿਉਂ ਸਾਨੂੰ ਸੋਝੀ ਆਏਗੀ। ਸੋ ਫਿਰ ਚੜ੍ਹੈ ਦਿਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤਿਆਰ। ਕਾਰ ਵਿਹਾਰ ਕਰਦਿਆਂ ਨਾਮਾ ਕਹਿਤ ਲੋਚਨਾ ਮੁਕਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਗੁਰੂ ਮਹਾਰਾਜ ਨੇ ਕੋਈ ਘਰ ਨਹੀਂ ਛਡਾਏ, ਕੋਈ ਨੌਕਰੀਆਂ ਨਹੀਂ ਛਡਾਈਆਂ, ਦੁਕਾਨਾਂ ਨਹੀਂ ਛਡਾਈਆਂ, ਕੋਈ ਬਿਜਨਸ ਨਹੀਂ ਛਡਾਇਆ। ਮਹਾਰਾਜ ਕਹਿੰਦੇ ਕਿਰਤ ਕਰੋ, ਗੱਲ ਸਮਝੋ ਤੁਸੀਂ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੈਲਾਸ਼ ਪਰਬਤ ਤੇ ਗਏ ਨੇ, ਉੱਥੇ ਸਿੱਧ ਜੋਗੀ ਨਾਥ ਸੱਚੇ ਪਾਤਸ਼ਾਹ ਨੂੰ ਮਿਲੇ, ਬੜੀਆਂ ਗਹਿਰੀਆਂ ਵਿਚਾਰਾਂ ਉੱਥੇ ਹੋਈਆਂ ਨੇ। ਮਹਾਰਾਜ ਕਹਿੰਦੇ ਦੇਖੋ, ਤੁਸੀਂ ਵੀ ਕਹਿੰਦੇ ਹੋ ਵੀ ਉਦਾਸੀ ਧਾਰਨ ਕਰਨੀ ਚਾਹੀਦੀ ਹੈ, ਅਸੀਂ ਵੀ ਕਹਿੰਦੇ ਉਦਾਸੀ ਧਾਰਨ ਕਰੋ, ਪਰ ਤੁਹਾਡੇ ਸਾਡੇ ਵਿੱਚ ਇੱਕ ਫਰਕ ਹੈ। ਤੁਸੀਂ ਵੀ ਸਰੀਰ ਕਰਕੇ ਉਦਾਸੀ ਧਾਰਨ ਕਰ ਲਈ, ਮਨ ਕਰਕੇ ਨਹੀਂ ਕੀਤੀ। ਰਾਜੇ ਨੇ ਰਾਜ ਛੱਡ ਦਿੱਤੇ, ਕੰਨਾਂ ਚ ਮੁੰਦਰਾਂ ਪਾ ਲਈਆਂ, ਜੋਗੀ ਬਣ ਗਏ, ਦਰ ਦਰ ਦੇ ਮਗਤੇ ਬਣੇ ਫਿਰਦੇ, ਆ ਕਿੱਥੇ ਆ ਕੇ ਤੁਸੀਂ ਡੇਰੇ ਲਾ ਲਏ ਕੈਲਾਸ਼ ਪਰਬਤ ਤੇ? ਇਹ ਸਰੀਰ ਕਰਕੇ ਤੇ ਤਿਆਗ ਕਰ ਦਿੱਤਾ, ਸਰੀਰ ਕਰਕੇ ਤਾਂ ਉਦਾਸੀ ਧਾਰਨ ਕਰ ਲਈ। ਅਸੀਂ ਵੀ ਕਹਿੰਦੇ ਹਾਂ ਉਦਾਸੀ ਧਾਰਨ ਕਰੋ, ਪਰ ਤੁਹਾਡੇ ਵਾਲੀ ਨਹੀਂ। ਉਦਾਸੀ ਤਾਂ ਮਨ ਕਰਕੇ ਧਾਰਨ ਕਰਨੀ ਚਾਹੀਦੀ ਹੈ। ਜੈਸੇ ਜਲ ਮੈਂ ਕਵਨ ਨਿਰਾਲਮ ਮੁਰਗਾਈ ਨੇ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਖਾਣ।
ਮਨ ਕਰਕੇ ਉਦਾਸੀ ਤਾਰੀ ਦਰਬਾਰ ਕੋ ਜਾਣਿਆ, ਕਰਕੇ ਉਦਾਸੀ ਤਾਰੀ ਦਰਬਾਰ ਕੋ
ਦਸੂ ਪਾਤਸ਼ਾਹ ਮਹਾਰਾਜ ਦਾ ਬਚਨ ਹੈ, ਰੇ ਮਨ ਐਸੋ ਕਰ ਸੰਨਿਆਸਾ, ਬਾਂਸੇ ਸਦਨ ਸਬੈ ਕਰ ਸਮਝੋ ਮਨ ਹੀ ਮਹੇ ਉਦਾਸਾ। ਜਦਕਿ ਜਟਾ ਜੋ ਕੋ ਮੱਜਨ ਨੇਮ ਕੇ ਨਖਨ ਬੜਾਇਓ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਇਓ। ਸੋ ਇਸ ਕਰਕੇ ਗੁਰੂ ਮਹਾਰਾਜ ਜੀ ਨੇ ਘਰ ਨਹੀਂ ਛਡਾਏ, ਦੁਕਾਨ ਨਹੀਂ ਛਡਾਈ, ਖੇਤੀ ਨਹੀਂ ਛਡਾਈ, ਸਰਵਿਸ ਨਹੀਂ ਛਡਾਈ। ਮਹਾਰਾਜ ਨੇ ਇੱਕ ਜੁਗਤੀ ਦੱਸੀ ਹੈ ਕਿ ਜੁਗਤੀ ਨਾਲ ਮੁਕਤੀ ਕਿਵੇਂ ਹੁੰਦੀ ਹੈ। ਸਾਰੀਆਂ ਜ਼ਿੰਮੇਦਾਰੀਆਂ ਨਿਭਾਉਂਦਿਆਂ ਹੋਇਓ ਅੰਦਰੋਂ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਰੱਖਣਾ ਹੈ। ਸੋ ਮਰ ਕਹਿੰਦੇ ਉਠ ਤ ਬੈਠ ਸੋ ਤਨਾਮ ਕਹੋ ਨਾਨਕ ਜਨ ਕਹਿ ਸਦਕਾ। ਫਿਰ ਚੜ੍ਹੈ ਦੁਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤਿਆਵੈ, ਜੋ ਸਾਸ ਰਾਸ ਤਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੈ। ਸਵਾਸ ਅੰਦਰ ਨੂੰ ਜਾਂਦਾ ਤਾਂ ਬਾਹਰ ਨੂੰ ਆਉਂਦਾ। ਕਹਿੰਦੇ ਜਿਹੜਾ ਵੀ ਤਿਆਉਂਦਾ, ਇੱਥੇ ਗੱਲ ਨਾ ਗਰੀਬ ਦੀ ਨਾ ਅਮੀਰ ਦੀ, ਇੱਥੇ ਕੋਈ ਜਾਤ ਪਾਤ ਊਚ ਨੀਚ ਦੀ ਗੱਲ ਹੈ ਹੀ ਨਹੀਂ। ਜਿਹੜਾ ਵੀ ਤਿਆਉਂਦਾ ਕਹਿੰਦੇ ਜੋ ਸਾਸ ਰਾਸ ਤਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੈ। ਫਿਰ ਮਾਲਕ ਦੀ ਕਿਰਪਾ ਹੁੰਦੀ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਦਾਵੈ। ਫਿਰ ਸਤਿਗੁਰੂ ਤਤ ਗਿਆਨ ਦਾ ਉਪਦੇਸ਼ ਦੇਣ ਕਿਰਪਾ ਕਰਦਾ। ਜਿੱਥੇ ਜਾ ਕੇ ਦੋ ਤੋਂ ਇੱਕ ਹੋ ਜਾਂਦੇ ਹੈ ਸਾਧ, ਉੱਥੇ ਮੈਂ ਮੇਰੀ ਨਹੀਂ ਰਹਿੰਦੀ, ਹਉਮੈ ਦਾ ਪੂਰਨ ਨਾਸ਼ ਹੋ ਜਾਂਦਾ। ਰਾਮ ਕਬੀਰਾ ਇੱਕ ਪਏ ਹੈ ਕੋਈ ਨਾ ਸਕੈ ਪਛਾਣੇ। ਫਿਰ ਉਹ ਗੁਰਮੁਖ ਪਿਆਰੇ ਕੀ ਕਰਦੇ ਨੇ, ਆਪ ਤਾਂ ਜੁੜੇ ਨੇ ਉਹ, ਫਿਰ ਉਹ ਆਪ ਜਪਦੇ ਹੈ ਦੂਸਰਿਆਂ ਨੂੰ ਜਪਾਉਂਦੇ ਹੈ। ਉਹਨਾਂ ਬਾਰੇ ਮਾਰ ਕਹਿੰਦੇ ਜਾ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ। ਕਿਉਂਕਿ ਗੁਰੂ ਘਰ ਵਿੱਚ ਕਥਨੀ ਪ੍ਰਧਾਨ ਨੇ ਕਰਨੀ ਪ੍ਰਧਾਨ ਆਪ ਜਪੈ। ਸੋ ਪੰਚਮ ਪਾਤਸ਼ਾਹ ਕਹਿਣ ਲੱਗੇ ਪ੍ਰੇਮੀਓ ਤੁਸੀਂ ਧਿਆਨ ਨਾਲ ਕਹਿੰਦੇ ਬਚਨ ਸੁਣੋ ਭਾਈ ਚਤੁਰਦਾਸ ਭਾਈ ਮੂਲਾ ਭਾਈ ਹਾੜੂ ਜੀ ਭਾਈ ਗਾੜੂ ਜੀ ਕਿਤੇ ਐਸਾ ਨਾ ਖਿਆਲ ਕਰਦਾ ਵੀ ਆਪਾਂ ਸੁੱਤੇ ਹੀ ਰਹੀਏ। ਨਹੀਂ ਨਹੀਂ ਸਾਡੀਆਂ ਅੱਖਾਂ ਸੌਣ ਮਾੜਾ ਦੇਖਣ ਤੋਂ ਕੰਨ ਸੌਣ ਚੁਗਲੀ ਨਿੰਦਿਆ ਸੁਣ ਤੋਂ ਜ਼ੁਬਾਨ ਸੌਂ ਜਾਵੇ ਫਿੱਕਾ ਬੋਲਣ ਤੋਂ ਹੱਥ ਪੈਰ ਸੌਂ ਜਾਣ ਮਾੜੇ ਕੰਮ ਕਰਨ ਤੋਂ ਸੁਰਤ ਨੂੰ ਜਗਾਉਣਾ ਹੈ ਅੱਖਾਂ ਨੂੰ ਸੰਤੋਖਣਾ ਕੰਨਾਂ ਨੂੰ ਸੰਤੋਖਣਾ ਜ਼ਬਾਨ ਨੂੰ ਸੰਤੋਖਣਾ ਹੱਥਾਂ ਪੈਰਾਂ ਨੂੰ ਭਾਵ ਕਿਸੇ ਮਾੜੇ ਪਾਸੇ ਨਾ ਸਮਾਂ ਲੱਗੇ। ਸੁਰਤ ਕਰਕੇ ਅੰਦਰੋਂ ਜਾਗੜਾ ਹੈ ਜਿਨ੍ਹਾਂ ਦੇ ਅੰਦਰ ਹੰਕਾਰ ਨਹੀਂ ਨਿਮਰਤਾ ਹੈ ਉਹਨਾਂ ਦੇ ਉੱਤੇ ਮਾਲਕ ਦੀ ਕਿਰਪਾ ਹੁੰਦੀ। ਇਸ ਕਰਕੇ ਤੁਸੀਂ ਉੱਦਮ ਕਰੋ ਦਲਿੱਦਰੀ ਨਹੀਂ ਬਣਨਾ ਆਲਸੀ ਨਹੀਂ ਬਣਨਾ ਉੱਦਮ ਕਰਕੇ ਤੇ ਉਸ ਮਾਲਕ ਦਾ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਜੋ ਉਪਦੇਸ਼ ਗੁਰੂ ਤੋਂ ਮਿਲਿਆ ਹੈ। ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ ਠੀਕ ਹੈ ਕਿਸੇ ਨੂੰ ਕੋਈ ਗੁਰਮੰਤਰ ਮਿਲਿਆ ਕਿਸੇ ਨੂੰ ਕੋਈ ਗੁਰਮੰਤਰ ਮਿਲਿਆ। ਜੋ ਬੇਨਤੀ ਪੰਚਮ ਪਾਤਸ਼ਾਹ ਨੂੰ ਕੀਤੀ ਸੀ ਤਿੰਨਾਂ ਪ੍ਰੇਮੀਆਂ ਨੇ ਭਾਈ ਫਿਰਨਾ ਭਾਈ ਚੰਗਾ ਜੀ ਭਾਈ ਜੇਠਾ ਜੀ ਵੀ ਸੱਚੇ ਪਾਤਸ਼ਾਹ ਅਸੀਂ ਕਿਹੜਾ ਨਾਮ ਜਪੀਏ ਕਿਸ ਦਾ ਸਿਮਰਨ ਕਰੀਏ। ਕੋਈ ਰਾਮ ਰਾਮ ਜਪਦਾ ਹੈ ਕੋਈ ਕ੍ਰਿਸ਼ਨ ਦਾ ਨਾਂ ਲੈਂਦਾ ਹੈ ਕੋਈ ਘਨਸ਼ਾਮ ਕੋਈ ਓਮ ਕੋਈ ਸੋਹਮ ਸਾਡ ਤੇ ਕਿਰਪਾ ਕਰੋ ਸਿੱਖ ਨੂੰ ਕਿਹੜਾ ਨਾਮ ਜਪਣਾ ਚਾਹੀਦਾ। ਤੇ ਪੰਚਮ ਪਾਤਸ਼ਾਹ ਕਹਿੰਦੇ ਪ੍ਰੇਮੀਓ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਵਾਹਿਗੁਰੂ ਗੁਰਮੰਤਰ ਦੀ ਬਖਸ਼ਿਸ਼ ਕੀਤੀ ਹੈ ਨਾ ਤਾਂ ਸਾਰੇ ਹੀ ਪਰਮੇਸ਼ਰ ਦੇ ਨੇ ਸਾਰੇ ਹੀ ਚੰਗੇ ਨੇ। ਮਲਾਹ ਅੱਖਾਂ ਵਾਲਾ ਹੋਵੇ ਬੇੜਾ ਠੀਕ ਹੋਵੇ ਪਾਰ ਲਾ ਦਿੰਦਾ। ਇਸ ਕਰਕੇ ਕਲਯੁਗ ਦੇ ਅੰਦਰ ਸਮਰੱਥ ਗੁਰੂ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਆਪ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪ੍ਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਪ ਵਾਹਿਗੁਰੂ ਜੀ ਸਤਿਗੁਰ ਸਰੂਪ ਚ ਪ੍ਰਗਟ ਹੋਏ। ਅੱਜ ਉਹੀ ਗੁਰੂ ਨਾਨਕ ਸਾਹਿਬ ਦਸੇ ਪਾਤਸ਼ਾਹੀਆਂ ਐਵੇਂ ਕਹਿ ਦਈਏ ਵਾਹਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸਾਡੇ ਤੇ ਬਖਸ਼ਿਸ਼ਾਂ ਕਰ ਰਹੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਾਤੇ ਭਰੋਸਾ ਲਿਆਈਏ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਰੀਏ ਪੰਜਾਂ ਪਿਆਰਿਆਂ ਤੋਂ ਬਖਸ਼ਿਆ ਹੈ ਵਾਹਿਗੁਰੂ ਜੋ ਗੁਰਮੰਤਰ ਹੈ ਉਸ ਦਾ ਸਿਮਰਨ ਕਰੀਏ ਜੋ ਲੋਕ ਸੁਖੀ ਹੈ ਪ੍ਰਲੋਕ ਹਰ ਪ੍ਰਭ ਆਪੇ ਮੇਲੇ। ਸੋ ਆਓ ਹੁਣ ਸਮਾਂ ਹੋ ਗਿਆ ਹੋਈਆਂ ਭੁੱਲਾਂ ਦੀ ਆਪ ਦੀਆਂ ਨੇ ਖੇਮਾ ਕਰਨੀ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਹਿ ਮੇਰੀ ਮਾਏ ਸਤਿਗੁਰੂ धन है गुरु नानक साहिब धन है
Why?
ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜਾ ਪਰਸੋਂ ਦਾ ਪ੍ਰੋਗਰਾਮ ਹੈ ਨਾ ਐਤਵਾਰ ਦਾ, ਹਰ ਐਤਵਾਰ ਨੂੰ ਇੱਥੇ ਪ੍ਰੋਗਰਾਮ ਹੁੰਦਾ। ਚਲੋ 17 ਜੁਲਾਈ ਐਤਵਾਰ ਨੂੰ ਆ ਗਏ, ਸਾਦਾ ਰੱਖਣਾ, ਇਹ ਮੇਰੀ ਬੇਨਤੀ ਹੈ। ਕੋਈ ਲੜੀਆਂ ਨਹੀਂ ਲਾਉਣੀਆਂ, ਕੁਛ ਨਹੀਂ ਕਰਨਾ। ਜੋ ਤੁਹਾਡੇ ਅੰਦਰ ਪਿਆਰ ਹੈ, ਸਤਿਕਾਰ ਹੈ, ਉਹਨੂੰ ਮੈਂ ਸੇਜ ਚੁਕਾਉਂਦਾ। ਮੇਰੇ ਅੰਦਰ ਹੈ ਵੀ ਅਰਦਾਸ ਹੀ ਹੈ, ਠੀਕ ਹੈ, ਤੁਸੀਂ ਅਰਦਾਸ ਕਰੋ ਉਸ ਦਿਨ ਕਿ ਜਿਹੜੇ ਬਾਕੀ ਦੇ ਸਵਾਸ ਹਨ ਉਹ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹ ਵੀ ਲੇਖੇ ਵਿੱਚ ਲੱਗ ਜਾਣ, ਕਿਉਂਕਿ ਇਹ ਬੜੀ ਤਿਲਕਣੀ ਘਾਟੀ ਹੈ ਜੀਵ ਦੇ ਵਸ ਨੇ। ਆਪਣੇ ਕੋਲ ਹੈ ਅਰਦਾਸ, ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਹਨ, ਉਹਨਾਂ ਨੇ ਕਿਰਪਾ ਰੱਖਣੀ ਹੈ। ਉਹ ਸਮਰੱਥ ਨੇ, ਬੇਅੰਤ ਨੇ, ਦਿਆਲ ਨੇ, ਬਖਸ਼ਿੰਦ ਨੇ। ਸੋ ਠੀਕ ਹੈ, ਤੁਸੀਂ ਉਹ ਜੋ ਦਿਨ ਰੱਖਿਆ ਹੈ ਉਹ ਹੈ ਕਿ ਸੰਗਤ ਨੇ ਅਰਦਾਸ ਕਰਨੀ ਹੈ। ਮੇਰੇ ਅੰਦਰ ਜੋ ਭਾਵਨਾ ਹੈ ਉਹ ਇਹ ਹੈ ਕਿ ਆਪਣਾ, ਆਪਣੇ ਮਹਾਂਪੁਰਸ਼ਾਂ ਦਾ ਜੋ ਦਿਹਾੜਾ ਹੈ, ਯਾਦ ਹੈ, ਉਹ ਹੀ ਮਨਾਇਆ ਕਰਨੀ ਹੈ ਬਸ। ਜੇ ਜਨਮ ਦਿਹਾੜਾ ਤਾਂ ਜੇ ਸਲਾਨਾ ਯਾਦ ਹੈ, ਆਪਾਂ ਬਰਸ਼ੀ ਕਹਿ ਦਿੰਦੇ ਹਾਂ, ਯਾਦ ਕਹਿ ਦਿੰਦੇ ਹਾਂ, ਉਹ ਹੈ ਵੀ ਸਿਰਫ ਉਹਨਾਂ ਦੇ ਹੀ ਆਪਾਂ ਮਨਾਉਣੀ ਹੈ। ਇਹ ਤੁਸੀਂ ਅਰਦਾਸ ਸਿਰਫ ਕਰਨੀ ਹੈ, ਬਾਕੀ ਹੈ ਨਹੀਂ ਵੀ ਲੜੀਆਂ ਆਓ ਲਓ ਆ ਲਓ ਆ। ਇਹ ਮੇਰੀ ਤੁਸੀਂ, ਮੈਨੂੰ ਭਰੋਸਾ ਵੀ ਹੈ ਕਿ ਤੁਸੀਂ ਬੇਨਤੀ ਮੇਰੀ ਮੰਨੋਗੇ। ਬਹੁਤ ਵਿਚਾਰ ਤੇ ਹਿਸਾਬ ਨਾਲ ਆਪਾਂ ਚੱਲਣਾ। ਇੱਥੋਂ ਤੱਕ ਵੀ ਹੈ, ਮੈਂ ਕੁਛ ਮਹਾਂਪੁਰਸ਼ਾਂ ਨਾਲ ਵੀ ਇੱਕ ਮੀਟਿੰਗ ਕਰਕੇ ਬੇਨਤੀ ਕੀਤੀ ਸੀ ਕਿ ਸਾਰੇ ਮਹਾਂਪੁਰਸ਼ ਹੀ